कत्तक कर्म कमावणे दोष न कहूं जो परमेश्वर ते भुलिया व्यापन सभे रोग वे मुख होए राम ते लगन जन्म विजोग खिन में कौड़े हो गए जितड़े माया भोग विच न कोई कर सके किस थे रोवे रोज कीता किछु न हो गई लिखिया धुर संजोग वड भागी मेरा प्रभ मिले ता उतरे सब बियो नानक को प्रभ राख ले मेरे साहिब बंदी मोज कतक होवे साध संग बिन से सबे सो
कत्तक दे महीने दा उपदेश धन गुरु अर्जन देव जी महाराज इस प्रकार कर देने कि कोई भी दुख कोई भी तकलीफ कोई भी विपता कोई भी पीड़ा उस दे लई दूसरे नु भूल के भी दोषी ना ठहराई ओ तेरे कर्मा दा ही दोष है। कत्तक कर्म कमावणे दोष ना काहूं जोग साडे देश दे प्रसिद्ध संत अवतारी पुरुष महात्मा बुद्ध ने ते कर्म नू भगवान कह देता है। कर्म ही भगवान है, कर्म ने ही निर्माण पद दिलाना है, कर्म ने ही सुख देना है, कर्म ने ही दुख देना है, कर्म ने ही मिलाना है, कर्म ने भी छोड़ना है, कर्म ने ही आनंदित करना है, कर्म ने ही पीड़ित करना है, कर्म ही पछाड़ेगा और कर्म ही तरक्की देवेगा। जब सब कुछ कर्मा ते ही निर्भर रहे तो उना दी रसना तो ए मुबारक बोल निकले कर्म ही भगवान है। इस वास्ते उन्होंने कर्मा ते बहुत वड्डा जोर दिता। साहिब श्री गुरु नानक देव जी महाराज फरमान करदे ने जित कीता पाईए आपना साघाल बुरी क्यों घालिए। जद अपना ही कीता आप पाउना है तो फिर अपने कर्मा प्रति सुचेत होना बड़ा लाजमी है, बहुत जरूरी है। देखने दे चाहे मनुख बहुत थाइया ते बहुत वार सुचेत रहिंदा है लेकिन कर्म प्रति सुचेत नहीं रहिंदा है। कर्म तीन तरह दे ने, शरीरक वाचक और मानसिक। कुछ शरीर नाल ऐसा करना है कि दूजे दे शरीर नूं चोट पहुंचे ते कुछ मुंह नाल ऐसा बोलना है दूसरे दा अहित होवे ते कुछ ऐसा सोचना है जो दूजे लई बुरा होवे बस उस कर्म नूं ही अशुभ कर्म कहिंदे ने। गुरु गोबिंद सिंह जी महाराज दी ते अरदास प्रार्थना जो हर गुरसिख दी जबान ते रहिंदी है और किसे हद तक ओ अंतर राष्ट्रीय पद्धर दी प्रार्थना बन गई है। देहे शिवा वर मोहे अह शुभ कर्मन दे कब हो न डर। बस इको ही वर दे ऐ परिपूर्ण परमात्मा कि मैं शुभ कर्मा तो भूल के भी कदी संकोच ना करा, मेरे अंदर उत्साह बनया रवे, उमंग बनी रहे शुभ कर्म करन दी। शुभ कर्म ओही है जो दूसरे लिए भी शुभ होवे और तेरे लिए भी शुभ होवे। जिड़ा तेरा कीता होया कर्म किसे लिए अशुभ हो गया, किसे लिए दुखदाई हो गया और तेरे लिए लाभदायक होवे वो अशुभ भी है। खुद दा लाभ दूसरे नु चोट ये शुभ कर्म नहीं है। अक्सर मनुख ऐसा कह देंदा है ऐ मैनू कुछ प्राप्त होया है, बड़ा शुभ होया है, बड़ा चंगा होया है, पर दूजे नु चोट पहुंचा के अगर प्राप्त होया है तो यह अशुभ है। गुरु गोबिंद सिंह जी महाराज की यह प्रार्थना जो सिख जगत विच प्रचलित है ਇਹ ਸਭ ਤੋਂ ਵੱਡੀ ਪ੍ਰਾਰਥਨਾ ਦੇਹੇ ਸ਼ਿਵਾ ਵਰ ਮੋਹੇ ਅਹੈ ਸ਼ੁਭ ਕਰਮਨ ਤੇ ਕਬ ਹੋ ਨਾ ਟਲ। ਸ਼ੁਭ ਕਰਮਾਂ ਤੋਂ ਜੋ ਟਲ ਗਿਆ, ਇੱਕ ਪਾਸੇ ਹੋ ਗਿਆ, ਨਹੀਂ ਕੀਤੇ, ਸਮਝ ਲਓ ਜ਼ਿੰਦਗੀ ਦੇ ਸਾਰ ਤੋਂ ਟਲ ਗਿਆ, ਸੁੱਖਾਂ ਤੋਂ ਦੂਰ ਹੋ ਗਿਆ, ਆਨੰਦ ਤੋਂ ਦੂਰ ਹੋ ਗਿਆ, ਭਗਵਾਨ ਤੋਂ ਹੀ ਦੂਰ ਹੋ ਗਿਆ, ਕਿਉਂਕਿ ਕਰਮ ਕਰਕੇ ਹੀ ਤੇ ਸਾਰੀ ਖੇਡ ਬਣਨੀ ਸੀ। ਬਾਰਾਂ ਮਾਹ ਦੇ ਆਰੰਭ ਕਾਲ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਫ ਕਹਿ ਦਿੱਤਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇਹ ਤੇ ਆਪ ਬੀਜ ਆਪੇ ਹੀ ਖਾਇ, ਇਹ ਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਨੁੱਖੀ ਦੁਨੀਆਂ ਵਿੱਚ ਸਾਰੀ ਖੇਡ ਕਰਮਾਂ ਦੀ ਹੈ। ਕੀਤੇ ਹੋਏ ਕਰਮਾਂ ਤੋਂ ਸੰਸਕਾਰ ਬਣ ਜਾਂਦੇ ਨੇ, ਸੰਸਕਾਰਾਂ ਤੋਂ ਸੁਭਾਅ ਬਣ ਜਾਂਦਾ ਹੈ, ਸੁਭਾਅ ਤੋਂ ਪ੍ਰਾਲਬਧ ਬਣ ਜਾਂਦੀ ਹੈ, ਔਰ ਪ੍ਰਾਲਬਧ ਹੀ ਸੁੱਖ ਤੇ ਦੁੱਖ ਨੂੰ ਜਨਮ ਦਿੰਦੀ ਹੈ। ਇਹ ਜੋ ਸ਼ੰਖਲਾ ਚੱਲਦੀ ਹੈ ਦੁੱਖ ਤੇ ਸੁੱਖ ਦੀ, ਇਹ ਕਰਮ ਤੋਂ ਹੀ ਚੱਲਦੀ ਹੈ। ਇਸ ਵਾਸਤੇ ਗੁਰਬਾਣੀ ਦਾ ਫੈਸਲਾ ਆਪਣੇ ਦੁੱਖਾਂ ਲਈ, ਤੂੰ ਕਦੀ ਕਿਸੇ ਨੂੰ ਦੋਸ਼ੀ ਨਾ ਠਹਿਰਾਈ, ਤੇ ਆਪਣੇ ਸੁੱਖ ਲਈ ਕਦੇ ਕਿਸੇ ਦੀ ਤੂੰ ਝੂਠੀ ਉਪਮਾ ਨਾ ਕਰੀ। ਉਹ ਖੇਡ ਤੇਰੇ ਕਰਮਾਂ ਦੀ ਹੈ। ਸਾਹਿਬ ਕਹਿੰਦੇ ਨੇ ਦੱਦਾ ਦੋਸ ਨਾ ਦੇਵ ਕਾਹੂ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਈਰਾਨ ਦਾ ਮਹਾਨ ਸੂਫੀ ਸੰਤ ਸ਼ੇਖ ਸਾਦੀ ਦਾ ਇੱਕ ਬੜਾ ਕੀਮਤੀ ਕੌਲ, ਆਪ ਕਹਿੰਦੇ ਨੇ ਯਾਰ ਰਾ ਖੁਦ ਕਰਦਾ ਰਾ ਇਲਾਜ ਨੇ। ਐ ਮੇਰੇ ਮਿੱਤਰ, ਜੋ ਤੂੰ ਕਰ ਚੁੱਕਿਆ ਉਹਦਾ ਇਲਾਜ ਮੇਰੇ ਕੋਲ ਨਹੀਂ, ਉਹ ਤੇ ਤੈਨੂੰ ਭੋਗਣਾ ਪਏਗਾ। ਯਾਰ ਰਾ ਖੁਦ ਕਰਦਾ ਰਾ ਇਲਾਜ ਨੇ, ਕਰਦਨੀ ਖੁਆਇਸ਼ ਉਹ ਆਮਦਨੀ ਦੇਸ਼। ਜੋ ਤੂੰ ਕਰ ਚੁੱਕਿਆ ਤੇਰੇ ਸਾਹਮਣੇ ਆਉਣ ਵਾਲਾ ਹੈ, ਬਸ ਆਉਣ ਵਾਲਾ ਹੈ, ਬਸ ਪ੍ਰਗਟ ਹੋਣ ਵਾਲਾ ਹੈ। ਐ ਮੇਰੇ ਮਿੱਤਰ, ਇਸ ਦੇ ਵਿੱਚ ਮੈਂ ਸਹਾਇਕ ਨਹੀਂ ਹੋ ਸਕਦਾ, ਮਦਦਗਾਰ ਨਹੀਂ ਹੋ ਸਕਦਾ। ਭਗਤ ਤ੍ਰਿਲੋਚਨ ਜੀ ਮਹਾਰਾਜ ਦਾ ਬੜਾ ਸੁੰਦਰ ਪਾਵਨ ਪਵਿੱਤਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਆਪ ਕਹਿੰਦੇ ਨੇ ਪੂਰਬਲੋ ਕ੍ਰਿਤ ਕਰਮ ਨਹਿਮੇ ਤੇਰੀ ਘਰ ਗਏ, ਤਾਂ ਚੇ ਮੋਹ ਜਾਪੀ ਅਲੇ ਰਾਮ ਚੇ ਰਾਮ। ਕੀਤਾ ਹੋਇਆ ਕਰਮ ਨਹੀਂ ਮਿਟਦਾ, ਚਾਹੇ ਉਹ ਵਾਚਕ ਕਰਮ ਹੈ, ਮਾਨਸਿਕ ਕਰਮ ਹੈ, ਸਰੀਰਕ ਕਰਮ ਹੈ। ਇਸ ਵਾਸਤੇ ਮੈਂ ਕਰਮਾਂ ਦੇ ਚੋਂ ਸਿਰਮੌਰ ਕਰਮ ਕਰਦਾ, ਰਾਮ ਦਾ ਨਾਮ ਜਪਦਾ। ਜਦ ਕਰਮ ਅਮਿੱਟ ਹੈ ਤੇ ਕਰਮ ਭੋਗਣਾ ਹੀ ਪੈਣਾ ਹੈ, ਤਾਂ ਆਪਣੀ ਘਰਵਾਲੀ ਨੂੰ ਇੰਜ ਉਪਦੇਸ਼ ਕਰਦੇ ਨੇ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਖਰਤ ਸੁਖਰਤ ਥਾਰੋ ਕਰਮਰੀ। ਦੁੱਖ ਤੇ ਸੁਖ ਤੇਰੇ ਦੁਖਰਤ ਤੇ ਸੁਖਰਤ ਕਰਮਾਂ ਦਾ ਫਲ ਹੈ। ਭਗਤ ਕਬੀਰ ਜੀ ਮਹਾਰਾਜ ਦਾ ਫਰਮਾਨ, ਕਿਉਂ ਆਪਣੇ ਮਨ ਨੂੰ ਲਲਚਾਨਾ ਹੈ, ਦੁਖਤ ਕਰਦਾ ਹੈ, ਐ ਰਖਵਾਦ ਨ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ। ਸ਼ੁਭ ਕਰਮ ਕਰਕੇ ਤੂੰ ਸਭ ਕੁਛ ਪ੍ਰਾਪਤ ਕਰ ਸਕਦਾ ਹੈ। ਪ੍ਰਭੂ ਨੇ ਸ਼ੁਭ ਕਰਮਾਂ ਦੇ ਬੀਜ ਤੈਨੂੰ ਦੇ ਦਿੱਤੇ ਨੇ, ਤੇਰੀ ਮਰਜ਼ੀ ਹੈ ਤੂੰ ਇਸ ਤਨ ਦੀ ਧਰਤੀ ਵਿੱਚ ਬੋਵੇਂ ਜਾਂ ਨਾ ਬੋਵੇਂ, ਪਰ ਇਹ ਵੀ ਤੇਰੀ ਮਰਜ਼ੀ ਹੈ ਕਿ ਸ਼ੁਭ ਕਰਮਾਂ ਤੋਂ ਵਿਪਰੀਤ ਅਸ਼ੁਭ ਕਰਮ ਵੀ ਤੂੰ ਬੋ ਸਕਦਾ ਹੈ, ਪਰ ਉਹਨਾਂ ਤੋਂ ਨਿਕਲੇਗਾ ਦੁੱਖ। ਇੱਕ ਸ਼ੰਖਲਾ ਹੈ, ਇੱਕ ਮਰਿਆਦਾ ਹੈ, ਦੁੱਖ ਐਵੇਂ ਨਹੀਂ ਹੈ, ਸੁੱਖ ਅਕਾਰਨ ਨਹੀਂ ਹੈ, ਲਾਜ਼ਮੀ ਕਾਰਨ ਹੈ। ਜੇ ਧਰਤੀ ਵਿੱਚ ਘਾਸ ਵੀ ਪੈਦਾ ਹੋ ਗਈ ਹੈ ਤਾਂ ਘਾਸ ਦਾ ਬੀਜ ਵੀ ਮੌਜੂਦ ਸੀ। ਅਸੀਂ ਕਹਿ ਦਿੰਦੇ ਹਾਂ ਕਿ ਤੇ ਵਰਖਾ ਹੋਈ ਹੈ, ਆਪਣੇ ਆਪ ਜੰਮ ਪਈ ਹੈ, ਨਹੀਂ, ਘਾਸ ਦੇ ਬੀਜ ਵੀ ਮੌਜੂਦ ਸਨ। ਇਸੇ ਤਰੀਕੇ ਨਾਲ ਜੀਵਨ ਦੇ ਸੰਤਾਪ ਪੈਦਾ ਹੋ ਗਿਆ, ਸੋਗ ਪੈਦਾ ਹੋ ਗਿਆ, ਦੁੱਖ ਪੈਦਾ ਹੋ ਗਿਆ, ਜਾਂ ਫਲਦਾਰ ਬੂਟੇ ਪੈਦਾ ਹੋਏ ਨੇ, ਸਾਇਆਦਾਰ ਬੂਟੇ ਪੈਦਾ ਹੋਏ ਨੇ, ਮਿੱਠੇ ਰਸ ਲੱਗੇ ਨੇ, ਤੂੰ ਖੇਡ ਤੇ ਸਾਰੀ ਕਰਮਾਂ ਦੀ ਹੈ। ਔਰ ਈਸ਼ਵਰੀ ਵਿਧਾਨ, ਈਸ਼ਵਰੀ ਨਿਯਮ, ਉਸਦੇ ਵਿੱਚ ਕੋਈ ਅਦਲਾ ਬਦਲੀ ਵੀ ਨਹੀਂ ਹੋਵੇਗੀ, ਇਹ ਤੇ ਖੇਡ ਕਰਮਾਂ ਦੀ ਹੈ। ਇਸ ਵਾਸਤੇ ਸੂਫੀ ਫਕੀਰ ਨੇ ਤੇ ਸਾਫ਼ ਕਹਿ ਦਿੱਤਾ ਹੈ, ਆਪਣੇ ਕਰਮ ਮੇਟਣ ਵਾਸਤੇ ਤੂੰ ਮੈਨੂੰ ਬਿਲਕੁਲ ਨਾ ਆਖੀ ਇਹ ਪਰਮਾਤਮਾ ਦਾ ਖੁਦਾ ਦਾ ਅਮਿੱਟ ਵਿਧਾਨ ਹੈ। ਹਾਂ ਤੂੰ ਕਰਮਾਂ ਪ੍ਰਤੀ ਬਿਲਕੁਲ ਸੁਚੇਤ। ਭਗਤ ਕਬੀਰ ਕਹਿੰਦੇ ਨੇ ਮਨੁੱਖੀ ਦੁਨੀਆ ਵਿੱਚ ਮੈਂ ਇੱਕ ਅਚੰਬਾ ਦੇਖਦਾ ਕਿ ਦੀਵਾ ਹੱਥ ਦੇ ਚ ਹੈ, ਰੋਸ਼ਨੀ ਕੋਲ ਹੈ, ਫਿਰ ਵੀ ਮਨੁੱਖ ਖੂਹ ਦੇ ਚ ਗਿਰਦਾ ਹੈ। ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਭਰੇ। ਪ੍ਰਭੂ ਨੇ ਦਿਮਾਗ ਦੇ ਦਿੱਤਾ ਹੈ, ਸੋਚ ਸ਼ਕਤੀ ਦੇ ਦਿੱਤੀ ਹੈ, ਬੁੱਧੀ ਦੇ ਦਿੱਤੀ ਹੈ। ਇਹ ਜਲਦਾ ਹੋਇਆ ਦੀਵਾ ਪਰਮਾਤਮਾ ਨੇ ਹਰ ਇੱਕ ਨੂੰ ਦੇ ਦਿੱਤਾ ਹੈ। ਫਰਕ ਸਿਰਫ ਇਤਨਾ ਹੈ ਕੋਈ ਇਸ ਦੀਵੇ ਨੂੰ ਢੱਕ ਲੈਂਦਾ ਕਿਸੇ ਭਾਂਡੇ ਨਾਲ ਜਾਂ ਆਪਣੀਆਂ ਅੱਖਾਂ ਹੀ ਬੰਦ ਕਰ ਲੈਂਦਾ ਹੈ ਤਾਂ ਬੁੱਧੀ ਦੇ ਚਾਨਣੇ ਤੋਂ ਲਾਭ ਨਹੀਂ ਲੈਂਦਾ। ਇਸਦਾ ਇਹ ਮਤਲਬ ਨਹੀਂ ਕਿ ਪਰਮਾਤਮਾ ਨੇ ਬੁੱਧ ਨਹੀਂ ਦਿੱਤੀ। ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਇਹ ਬਹੁਤਾ ਬੁੱਧੀਮਾਨ ਹੈ, ਦਰਅਸਲ ਉਸ ਦੀਵੇ ਦੀ ਰੋਸ਼ਨੀ ਦੀ ਜ਼ਿਆਦਾ ਜੀ ਰਿਹਾ ਹੈ। ਜਿਸ ਨੂੰ ਅਸੀਂ ਮੂੜ ਕਹਿ ਦਿੰਦੇ ਹਾਂ, ਗਵਾਰ ਕਹਿ ਦਿੰਦੇ ਹਾਂ, ਉਹ ਉਸੇ ਦੀਵੇ ਤੋਂ ਅੱਖਾਂ ਮੀਟ ਕੇ ਬੈਠਾ ਹੈ ਜਾਂ ਦੀਵੇ ਨੂੰ ਉਸਨੇ ਜੋ ਹੈ ਢੱਕ ਦਿੱਤਾ ਹੈ। ਮੂੜ ਹੋ ਗਿਆ, ਗਵਾਰ ਹੋ ਗਿਆ, ਉਹਦੀ ਜਾਣਕਾਰੀ ਸਿਰਫ ਗਾਉਂ ਤੱਕ ਰਹਿ ਗਈ ਹੈ, ਸੀਮਤ ਰਹਿ ਗਈ ਹੈ। ਤਾਂ ਕਬੀਰ ਕਹਿੰਦੇ ਮੈਂ ਹੈਰਾਨ ਹਾਂ ਕਿ ਹੱਥ ਦੇ ਚ ਦੀਵਾ ਤੇ ਫਿਰ ਖੂਹ ਦੇ ਚ ਗਿਰਦੇ ਪੈਣਾ ਹੈ। ਬੁੱਧੀ ਕੋਲ ਫਿਰ ਬੁੱਧੀ ਦੀ ਵਰਤੋਂ ਨਹੀਂ ਕਰਦੇ। ਬੰਦੇ ਕੋਲ ਪੈਰ ਹੋਵਨ ਤੇ ਪੈਰਾਂ ਦੀ ਵਰਤੋਂ ਨਾ ਕਰੇ, ਹੱਥ ਹੋਵਨ ਤੇ ਹੱਥੋਂ ਦੀ ਵਰਤੋਂ ਨਾ ਕਰੀਏ ਤਾਂ ਹੱਥ ਨਾਕਾਰਾ ਹੋ ਜਾਂਦੇ ਨੇ, ਪੈਰ ਕਮਜ਼ੋਰ ਹੋ ਜਾਂਦੇ ਨੇ। ਜ਼ਬਾਨ ਬੋਲੇ ਨਾ ਤਾਂ ਬੋਲਣ ਸ਼ਕਤੀ ਗਵਾ ਬੈਠਦੀ ਹੈ। ਅੱਖਾਂ 'ਤੇ ਪੱਟੀ ਬੰਨ ਲਈਏ ਤਾਂ ਅੱਖਾਂ ਦੀ ਜੋਤ ਸਹਿਜੇ ਸਹਿਜੇ ਮੱਧਮ ਪੈ ਜਾਏਗੀ, ਕਮਜ਼ੋਰ ਹੋ ਜਾਏਗੀ। ਬਾਕੀ ਦੇ ਗਿਆਨ ਇੰਦਰੇ ਅਤੇ ਕਰਮ ਇੰਦਰਿਆਂ ਦਾ ਤਾਂ ਯਥਾਪੂਰਵਕ ਮਨੁੱਖ ਉਪਯੋਗ ਕਰਦਾ ਰਹਿੰਦਾ ਹੈ, ਵਰਤੋਂ ਕਰਦਾ ਰਹਿੰਦਾ ਹੈ, ਪਰ ਇਹ ਜਿਹੜੀ ਬੁੱਧ ਹੈ ਇਸਦੀ ਹਰ ਥਾਂ 'ਤੇ ਮਨੁੱਖ ਵਰਤੋਂ ਨਹੀਂ ਕਰਦਾ, ਹਰ ਵਕਤ ਵਰਤੋਂ ਨਹੀਂ ਕਰਦਾ। ਪਸ਼ਚਾਤਾਪ ਅਤੇ ਦੁੱਖ ਇਸ ਗੱਲ ਦਾ ਸਬੂਤ ਹੈ ਕਿ ਇਸਨੇ ਬੁੱਧ ਨੂੰ ਅੱਗੇ ਨਹੀਂ ਕੀਤਾ, ਦੀਵੇ ਨੂੰ ਅੱਗੇ ਨਹੀਂ ਕੀਤਾ, ਦੀਵੇ ਦੀ ਰੋਸ਼ਨੀ ਤੋਂ ਲਾਭ ਨਹੀਂ ਲਿਆ। ਭਗਤ ਕਬੀਰ ਕਹਿੰਦੇ ਨੇ ਕਿ ਇਹ ਜਾਣਕਾਰੀ, ਇਹ ਸਿਆਣਪ, ਇਹ ਚਾਨਣਾ ਤੇ ਪ੍ਰਮਾਤਮਾ ਨੇ ਹਰ ਇੱਕ ਨੂੰ ਦਿੱਤਾ ਹੈ। ਕਾਹੇ ਕੀ ਕੁਸਲਾਤ, ਹਾਥ ਦੀ ਕੂਏ ਭਰੇ। ਬਸ ਮਾਤਰਾ ਦਾ ਭੇਦ ਹੈ ਮੂਰਖ ਤੇ ਸਿਆਣੇ ਵਿੱਚ। ਸਿਆਣਾ ਉਹ ਜੋ ਦੀਵੇ ਦੀ ਰੋਸ਼ਨੀ ਤੋਂ ਪੂਰਾ ਲਾਭ ਲੈ ਰਿਹਾ ਹੈ, ਮੂਰਖ ਉਹ ਜਿਸਨੇ ਦੀਵੇ ਨੂੰ ਢੱਕ ਦਿੱਤਾ ਹੈ। ਔਰ ਅਕਲ ਤੋਂ ਕੰਮ ਲੈਣਾ ਹੀ ਨਹੀਂ ਚਾਹੁੰਦਾ। ਮੇਰੇ ਦੇਖੇ ਸੰਸਾਰ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਘੱਟ ਹੈ ਜਿਨ੍ਹਾਂ ਦੀਆਂ ਅੱਖਾਂ ਵਿੱਚ ਚਾਨਣਾ ਨਹੀਂ, ਨੂਰ ਨਹੀਂ, ਪਰ ਐਸੇ ਅੰਧਿਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜੋ ਅੱਖਾਂ ਬੰਦ ਕਰਕੇ ਚੱਲਦੇ, ਅੱਖਾਂ ਤੋਂ ਕੰਮ ਲੈਂਦੇ ਨੇ। ਐਸੇ ਪਾਗਲਾਂ ਦੀ ਤਾਦਾਦ ਜਗਤ ਵਿੱਚ ਬਹੁਤ ਘੱਟ ਹੈ ਜਿਨ੍ਹਾਂ ਦੀ ਬੁੱਧੀ ਕੰਮ ਕਰਦੀ ਨਹੀਂ, ਪਰ ਐਸੇ ਪਾਗਲਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਸਾਰਾ ਸੰਸਾਰ ਭਰਿਆ ਪਿਆ, ਅਕਲ ਤੋਂ ਕੰਮ ਲੈਂਦੇ ਹੀ ਨਹੀਂ, ਬੁੱਧ ਤੋਂ ਕੰਮ ਲੈਂਦੇ ਹੀ ਨਹੀਂ। ਅਤੇ ਜਦ ਬੁੱਧੀ ਤੋਂ ਕੰਮ ਨਾ ਲਿਆ, ਜਲਦਾ ਹੋਇਆ ਦੀਵਾ ਕੋਲ ਹੋਇਆ ਅਤੇ ਫਿਰ ਖੂਹ ਦੇ 'ਚ ਗਿਰੇ, ਤਾਂ ਫਿਰ ਦੋਸ਼ ਤੇਰੇ ਕਰਮਾਂ ਦਾ, ਇਹਦੇ 'ਚ ਪ੍ਰਭੂ ਦਾ ਕੀ ਦੋਸ਼। ਇਸ ਵਾਸਤੇ ਕੱਤਕ ਦੇ ਮਹੀਨੇ ਦਾ ਉਪਦੇਸ਼ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕਿਸੇ 'ਤੇ ਵੀ ਦੋਸ਼ ਨਾ ਆਇਦ ਕਰੀ, ਦੋਸ਼ ਤੇਰੇ ਕਰਮਾਂ ਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ। ਕਰਮਾਂ ਦੇ ਚੋਂ ਸਭ ਤੋਂ ਸ਼ੁਭ ਕਰਮ ਹੈ ਪ੍ਰਭੂ ਦਾ ਚਿੰਤਨ, ਔਰ ਸਭ ਤੋਂ ਅਸ਼ੁਭ ਕਰਮ ਹੈ ਉਹਨੂੰ ਭੁਲਾ ਦੇਣਾ, ਉਹਨੂੰ ਬਿਲਕੁਲ ਅਚੇਤ ਅਵਸਥਾ ਦੇ ਜੀਵਣਾ, ਪ੍ਰਭੂ ਤੋਂ ਬਿਨਾਂ ਜੀਵਣਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬੋਲ, ਗਮ ਚੇ ਬਾਸ਼ਦ ਗਮ ਕੀ ਹੈ, ਗਫਲਤ ਅਜ਼ ਯਾਦੇ ਖੁਦਾ। ਪਰਮਾਤਮਾ ਦੀ ਯਾਦ ਤੋਂ ਗਫਲਤ ਕਰਨੇ ਬਸ ਇਹੀ ਗਮ ਹੈ। ਚੀਸਤ ਸ਼ਾਦੀ ਖੁਸ਼ੀ ਕੀ ਹੈ, ਯਾਦ ਆਂਬਾ ਮੁਨਤਿਹਾ। ਉਹ ਲਾ ਇਨਤਿਹਾ ਜੋ ਪਰਮਾਤਮਾ ਹੈ ਉਸਦੀ ਯਾਦ ਹੀ ਖੁਸ਼ੀ ਹੈ, ਉਸਦੀ ਯਾਦ ਹੀ ਆਨੰਦ ਹੈ, ਉਸਦੀ ਯਾਦ ਹੀ ਖੇੜਾ ਹੈ। ਜਿਤਨਾ ਸਿਆਣਾ ਬੰਦਾ ਹੋਵੇਗਾ ਉਹ ਕਰੀਬਨ ਕਰੀਬਨ ਇਹੀ ਆਖੇਗਾ, ਸੁੱਖ ਤੇ ਉਸਦੀ ਯਾਦ ਵਿੱਚ ਹੈ, ਆਨੰਦ ਤੇ ਉਸਦੀ ਯਾਦ ਵਿੱਚ ਹੈ, ते जितना अचेत बंदा है बुद्धि दे दीवे नूं इक पासे करके जी रहा है वह कदी भुल के भी याद नहीं करेगा। तो सारे दुख संताप उसनूं भुल के ही पैदा हो जांदे ने। इस वास्ते साहिब कहिंदे ने परमेसर ते भुलिया व्यापन सबे रोग, शरीरक रोग, मानसिक रोग, फिर परिवारक रोग, आर्थिक समस्यावां, जीवन विच पता नहीं कितने रोग पैदा हो जाणगे। भगत समस्यावां तो उच्चा उठ जांदा है, संसारी समस्यावां दे विच जीवदा है। प्रभु दा चिंतन उदियां सारियां समस्यावां दा हल कर देंदा है, उदे कोल समाधान होंदा है, समस्या नहीं। इसे वास्ते आख्या जांदा है जिन्हां कोल समाधान है उही समाधि लीन है। समाधि किस कोल है? जिहदे कोल समाधान है। ते जिहदे कोल समाधान नहीं उह ते बेचैन है, उह ते दुखत है। तो परमेसर ते भुलिया व्यापन सबे रोग, वेमुख होए राम ते लगन जन्म बिजो। जो परमात्मा तो बेमुख होंदे ने, ईश्वर तो बेमुख होंदे ने, अनंत जन्मां दा विछोड़ा उन्हां नूं पै जांदा है। जम जम मरे, मरे फिर जमे, बहुत सजाए पया देश लम्मे। जमदे रहिंदे ने, मरदे रहिंदे ने, जमदे रहिंदे ने, जी के दुख भोगदे रहिंदे ने, और दुख भोगदिआं भोगदिआं फिर मर जांदे ने, फिर जन्मदे ने। इस तरह बहुत लंबे विछोड़े पै जांदे ने उन्हां नूं जो बिल्कुल ईश्वर तों बेमुख होके अपना जीवन बतीत करदे ने।